एक ओंकार सत नाम करता पुरख निरपौ निरवैर अकाल मूरत अजूनी सैभं गुर प्रसाद जप आदि सच जुगादि सच है भी सच नानक होसी भी सच हूँ आया दूरा हूँ चल के मैं तकी तो सरनाए जियो मैं आशा रखी चित में है मेरा सब दुख गुवाए जियो हमें अपराध पाप बहु कीने कर दुष्टि चोर चुराया अब नानक शरणागत आए हर रख हो लाज हर पाया सुकहो टल गुर सेविया अहनिस सहज सुभाए दर्शन परसे गुरु के जन्म मरण दुख जाय बेशुमार अथाह अगणित अतुल ज्यों बुलावहो त्यों नानक दास बुले बेशुमार अथाह अगणित अतुल ज्यों बुलावहो त्यों नानक दास बुले
वाहिगुरु साहिब जीओ माझ महला पंजवां पै कृपाल गोविंद गुसाई मेघ वर्षै सबनी थाई पै कृपाल गोविंद गुसाई मेघ वर्षै सबनी थाई दीन दयाल सदा कृपाला ठांड पाई करतारे जियो अपने जी जंत प्रतपारे ज्यों बारक माता सम्मारे दुख पंजन सुख सागर स्वामी देत सगल आहारे जियो जल थल पूर रहा मेहरवाना सद बलिहार जाइए कुर्बाना रैण दिनस तिस सदा तिहाई ਜੇਖਿਨ ਮੈਂ ਸਗਲ ਉਧਾਰੇ ਜੀਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਭਏ ਕਿਰਪਾਲ ਗੋਵਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਪਾਵਨ ਦਸ ਗੁਰੂ ਸਰੂਪ ਧਾਰਨ ਕਰਕੇ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਿਸ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਅਮਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਤਰਨ ਗਗਨ ਨਵਖੰਡ ਮਹਿ ਜੋਤ ਸਵੈਰੂਪੀ ਰਹਿਓ ਪਰ ਪਣ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਮਾਜ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਇਹ ਪਵਿੱਤਰ ਸ਼ਬਦ ਜਿਸ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਇਹ ਕਿਸੇ ਖਾਸ ਘਟਨਾ ਨੂੰ ਲੈ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਇਸ ਸ਼ਬਦ ਦੇ ਵਿਚਲੇ ਸਿਧਾਂਤਾਂ ਤੋਂ ਪਤਾ ਲੱਗਦਾ ਹੈ ਕੋਈ ਐਸਾ ਸਮਾਂ ਬਣਿਆ ਜਦੋਂ ਕਿ ਬਹੁਤ ਵੱਡੀ ਔੜ ਲੱਗੀ ਹੋਈ ਸੀ ਸਭ ਦੁਨੀਆ ਆਕਾਸ਼ ਵੱਲ ਟਿਕਟਿਕੀ ਲਾ ਕੇ ਵੇਖ ਰਹੀ ਸੀ ਕਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੀਂਹ ਵਰਸਾਵੇ ਜਿਸ ਦੇ ਨਾਲ ਹਰ ਜਨ ਜੀਵਨ ਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ ਗੁਰਸਿੱਖ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਐ ਗਰੀਬਨ ਵਾਜ ਸਤਿਗੁਰੂ ਜੀਓ ਕਿਰਪਾ ਕਰੋ ਮੀਂਹ ਦੀ ਬੜੀ ਲੋੜ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਸੰਗਤ ਨੂੰ ਆਖਿਆ ਗੁਰਮੁਖੋ ਸਾਰੇ ਸ਼੍ਰੀ ਹਰਿਮੰਦਰ ਸਾਹਿਬ ਜਾਓ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੇਹਰਾਂ ਦਾ ਸਾਈਂ ਮੀਂਹ ਵਰਸਾਵੇਗਾ ਸਾਰੀ ਸੰਗਤ ਨੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਮੀਂਹ ਵਰਸਾ ਦਿੱਤਾ ਉਸ ਵੇਲੇ ਸਾਰੀਆਂ ਗੁਰਸਿੱਖ ਸੰਗਤਾਂ ਬੜੀਆਂ ਪ੍ਰਸੰਨ ਹਨ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਇਹ ਵੀ ਸ਼ਬਦ ਅਤੇ ਹੋਰ ਵੀ ਸ਼ਬਦ ਕਈ ਉਚਾਰਨ ਕੀਤੇ ਜਿਵੇਂ ਪਿੱਛੇ ਵੀ ਸ਼ਬਦ ਆਇਆ ਹੈ, ਹੁਕਮੀ ਵਰਸਣ ਲਾਗੇ ਮੇਹਾ, ਸਾਜਣ ਸੰਤ ਮਿਲ ਨਾਮ ਜਪੇਹਾ, ਸੀਤਲ ਸ਼ਾਂਤ ਸਹਿਜ ਸੁਖ ਪਾਇਆ, ਠੰਡ ਪਾਈ ਪ੍ਰਭ ਆਪੇ ਜੀਉ। ਇਹ ਸ਼ਬਦ ਵੀ ਉਸ ਵੇਲੇ ਹੀ ਉਚਾਰਨ ਕੀਤਾ ਜਾਪਦਾ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਇਹ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਝ ਮਹੱਲਾ ਪੰਜਵਾਂ, ਭਏ ਕਿਰਪਾਲ ਗੋਬਿੰਦ ਗੁਸਾਈ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਭਏ ਕਿਰਪਾਲ ਗੋਬਿੰਦ ਗੁਸਾਈ। ਗੋ ਇੰਦਰੀਆਂ ਦੇ ਵਿੰਦ ਪ੍ਰਕਾਸ਼ਕ ਅਤੇ ਗੁਸਾਈ ਜੋ ਪ੍ਰਿਥਵੀ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਹਨ, ਭਏ ਕਿਰਪਾਲ ਉਹ ਮਿਹਰਬਾਨ ਹੋਏ, ਪ੍ਰਸੰਨ ਹੋਏ, ਮੇਰਾ ਦੇ ਘਰ ਆਏ ਔਰ ਉਹਨਾਂ ਨੇ ਮਹਾਨ ਕਿਰਪਾ ਕੀਤੀ।
ਮੇਘ ਵਰਸੈ ਸਭਨੀ ਥਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖੋ ਵਾਹਿਗੁਰੂ ਦੀ ਕਿੰਨੀ ਮਹਾਨ ਕਿਰਪਾ ਹੋ ਰਹੀ ਹੈ। ਹੁਣ ਸਭਨਾ ਥਾਵਾਂ ਤੇ ਮੇਘ ਵਰਸ ਹੈ, ਬੱਦਲ ਵਰਸ ਰਿਹਾ ਹੈ, ਸਭ ਥਾਵਾਂ ਤੇ ਮੀਂਹ ਪੈ ਰਿਹਾ ਹੈ, ਇਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਹੈ। ਮੀਂਹੋਂ ਪਾਇਆ ਪਰਮੇਸ਼ਰ ਪਾਇਆ, ਜੀ ਜਨ ਸਭ ਸੁਖੀ ਵਸਾਇਆ, ਇਹ ਮੀਂਹ ਵੀ ਤੇ ਵਾਹਿਗੁਰੂ ਪਰਮੇਸ਼ਰ ਦੀ ਹੀ ਦਾਤ ਹੈ।
ਦੀਨ ਦਿਆਲ ਸਦਾ ਕਿਰਪਾਲਾ, ਠੰਡ ਪਾਈ ਕਰ ਤਾਰੈ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਨ ਦਿਆਲ ਸਦਾ ਕਿਰਪਾਲਾ, ਉਹ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ ਤੇ ਸਦਾ ਹੀ ਕਿਰਪਾ ਦਾ ਘਰ ਹੈ। ਠੰਡ ਪਾਈ ਕਰਤਾਰੇ ਜੀਓ, ਉਸ ਕਰਤਾਰ ਜੀ ਨੇ, ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਥਾਵਾਂ ਤੇ ਠੰਡ ਵਰਤਾ ਦਿੱਤੀ ਹੈ।
ਆਪਣੇ ਜੀ ਜੰਤ ਪ੍ਰਤ ਪਾਰੇ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜਿਤਨੇ ਵੀ ਜੀਵ ਜੰਤ ਨੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਨੇ। ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਆਪਣੇ ਜੀਵ ਜੰਤ ਉਸ ਵਾਹਿਗੁਰੂ ਜੀ ਨੇ ਆਪ ਹੀ ਪ੍ਰਤਪਾਲੇ ਹਨ।
ਜਿਉਂ ਬਾਰਿਕ ਮਾਤਾ ਸਮਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਸੁੰਦਰ ਉਦਾਹਰਣ ਦਿੰਦੇ ਹਨ, ਜਿਵੇਂ ਕੋਈ ਮਾਤਾ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ, ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਜੀਵ ਨੇ ਸਾਰੇ ਉਸਦੇ ਪੁੱਤਰ ਨੇ, ਉਸਦਾ ਆਪਣਾ ਪਰਿਵਾਰ ਹੈ, ਇਹਨਾਂ ਦੀ ਪਾਲਣਾ ਪੋਸ਼ਣਾ ਇਹਨਾਂ ਦੀ ਸੰਭਾਲ ਉਹ ਆਪ ਕਰ ਰਿਹਾ ਹੈ।
ਦੁਖ ਭੰਜਨ ਸੁਖ ਸਾਗਰ ਸੁਆਮੀ, ਦੇਤ ਸਗਲ ਆਹਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਹਦੀ ਉਸਤਤ ਕਰ ਰਹੇ ਹਨ। ਉਹ ਵਾਹਿਗੁਰੂ ਦੁੱਖ ਭੰਜਨ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਸੁਖਾਂ ਦਾ ਸਮੁੰਦਰ ਹੈ। ਸਵਾਮੀ ਦੀਨ ਦੁਨੀਆਂ ਦਾ ਮਾਲਕ ਹੈ। ਦੇਤ ਸਗਲ ਆਹਾਰੇ ਜੀਓ, ਹੇ ਪਿਆਰੇ ਜੀਓ, ਉਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰਿਜਕ ਦਾਤਾ ਵੀ ਹੈ। ਜਿਤਨੇ ਵੀ ਜੀਵ ਜੰਤ ਨੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਸਾਰਿਆਂ ਨੂੰ ਉਹੀ ਆਹਾਰੇ ਭੋਜਨ ਦੇ ਰਿਹਾ ਹੈ।
ਜਲ ਥਲ ਪੂਰ ਰਹਾ ਮਿਹਰਵਾਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਮਿਹਰਵਾਨ ਮਿਹਰਾ ਦਾ ਸਾਈਂ ਅਕਾਲ ਪੁਰਖ ਵਾਹਿਗੁਰੂ ਜਲਾਂ ਵਿੱਚ ਵੀ ਥਲਾਂ ਵਿੱਚ ਵੀ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਸਦ ਬਲਹਾਰ ਜਾਈਐ ਕੁਰਬਾਨਾ।
ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਤੋਂ ਮਨ ਕਰਕੇ ਵੀ ਬਲਿਹਾਰ ਜਾਂਦੇ ਹਾਂ, ਤਨ ਕਰਕੇ ਤੇ ਬਾਣੀ ਕਰਕੇ ਤੇ ਮਨ ਕਰਕੇ ਵੀ ਹਮੇਸ਼ਾ ਲਈ ਉਸ ਤੋਂ ਕੁਰਬਾਨ ਜਾਂਦੇ ਹਾਂ।
ਰਹਿਣ ਦੇ ਨਸ ਤਿਸ ਸਦਾ ਧਿਆਈ, ਜੇ ਖਿਨ ਮਹਿ ਸਗਲ ਉਧਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਰਾਤ ਤੇ ਦਿਨ ਲਗਾਤਾਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਧਿਆਰੇ ਹਾਂ, ਉਸ ਨੂੰ ਚੇਤੇ ਕਰ ਰਹੇ ਹਾਂ। ਜੇ ਖਿਨ ਮੈਂ ਸਗਲ ਉਧਾਰੇ ਜੀਓ, ਹੈ ਪਿਆਰੇ ਜੀਓ, ਜੋ ਖਿਨ ਦੇ ਅੰਦਰ ਹੀ ਸਾਰਿਆਂ ਦਾ ਉਧਾਰ ਕਰਨ ਵਾਲਾ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚਾਹੇ ਕੋਈ ਕਿਤਨਾ ਵੱਡਾ ਵੀ ਪਾਪੀ ਅਤੇ ਗੁਨਾਹਗਾਰ ਕਿਉਂ ਨਾ ਹੋਵੇ, ਇਹ ਖਿਨ ਦੇ ਵਿੱਚ ਹੀ ਉਸਦਾ ਉਧਾਰ ਕਰ ਦਿੰਦਾ ਹੈ। ਸਤਿਗੁਰੂ ਦੇ ਬਚਨ ਨੇ, ਕੌਣ ਕੋ ਕਲੰਕ ਰਹੇ ਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ, ਗਨਕਾ ਹੂੰ ਗਤ ਪਾਈ। ਇਉਂ ਉਹ ਅਕਾਲ ਪੁਰਖ ਵਾਹਿਗੁਰੂ ਖਿੰਨ ਦੇ ਵਿੱਚ ਹੀ ਸਾਰਿਆਂ ਦਾ ਉਧਾਰ ਕਰ ਦਿੰਦਾ ਹੈ। ਪਿਆਰੇ ਜੀਓ,
ਰਾਖ ਲਈਏ ਸਗਲੇ ਪ੍ਰਭ ਆਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਜਿਤਨੇ ਵੀ ਜੀਵ ਸਨ ਉਹਨਾਂ ਨੂੰ ਆਪ ਹੀ ਰੱਖ ਲਿਆ ਹੈ, ਭਾਵ ਉਹਨਾਂ ਦੀ ਰਖਵਾਲੀ ਕੀਤੀ ਹੈ।
ਉਤਰ ਗਏ ਸਭ ਸੋਗ ਸੰਤਾਪੇ।
ਲੋ, ਜਿੰਨੇ ਵੀ ਮਨਾਂ ਦੇ ਵਿੱਚ ਸੋਗ ਸਨ ਤੇ ਸੰਤਾਪ ਚੋਰੇ ਸਨ, ਉਹ ਵੀ ਸਾਰੇ ਦੇ ਸਾਰੇ ਲਹਿ ਗਏ, ਕਿਉਂਕਿ ਸੋਗ ਸੀ ਮਨ ਦੇ ਵਿੱਚ ਵੀ ਜੇ ਮੀਂਹ ਨਾ ਪਿਆ ਤੇ ਅੰਨ ਨਹੀਂ ਪੈਦਾ ਹੋਵੇਗਾ, ਅੰਨ ਤੋਂ ਬਿਨਾਂ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ। ਇਸ ਢੰਗ ਦੇ ਨਾਲ ਜਿਹੜੇ ਸੋਗ ਤੇ ਸੰਤਾਪ ਚੋਰੇ ਸਨ, ਉਹ ਸਾਰੇ ਦੇ ਸਾਰੇ ਲੈ ਗਏ ਹਨ।
ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਬਾਰਵੀਂ ਵਰਖਾ ਹੋ ਰਹੀ ਹੈ ਤੇ ਇੱਕ ਭਾਈ ਗੁਰੂ ਘਰ ਦੇ ਵਿੱਚ ਨਾਮ ਬਾਣੀ ਦੀ ਵਰਖਾ ਵੀ ਹੋ ਰਹੀ ਹੈ। ਹਜ਼ੂਰ ਕਹਿੰਦੇ, ਨਾਮ ਜਪਤ ਮਨ ਤਨ ਹਰਿਆਵਲ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦਿਆਂ ਹੋਇਆਂ ਸਾਡਾ ਮਨ ਵੀ ਤੇ ਤਨ ਵੀ ਹਰਾ ਭਰਾ ਹੋ ਗਿਆ ਹੈ। ਪ੍ਰਭ ਨਾਨਕ ਨਦਰ ਨਿਹਾਰੇ ਜੀਓ, ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਵੱਲ ਮਿਹਰ ਦੀ ਨਿਗਾਹ ਦੇ ਨਾਲ ਤੱਕ ਰਿਹਾ ਹੈ। ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਇਹ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਤੇ ਸਾਡਾ ਮਨ ਤੇ ਤਨ ਹਰਾ ਭਰਾ ਹੋਇਆ ਹੈ। ਪਿਆਰੇ ਜੀਓ,
ਆਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਅਗਲਾ ਸ਼ਬਦ ਵੀ ਕਿਸੇ ਖਾਸ ਘਟਨਾ ਨੂੰ ਸਾਹਮਣੇ ਰੱਖ ਕੇ ਹੀ ਉਚਾਰਨ ਕੀਤਾ ਹੈ। ਇਹਦੇ ਬਾਰੇ ਸੰਪਰਦਾਇ ਵਿੱਚ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰ ਅਸਥਾਨਾਂ ਦੀ ਯਾਤਰਾ ਲਈ ਗਏ ਅਤੇ ਜਦੋਂ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਗੋਇੰਦਵਾਲ ਸਾਹਿਬ ਵੱਲ ਨੂੰ ਆ ਰਹੇ ਸਨ ਅਤੇ ਰਸਤੇ ਦੇ ਵਿੱਚ ਆਉਂਦਿਆਂ ਹੋਇਆਂ ਇੱਕਦਮ ਮੌਸਮ ਖਰਾਬ ਹੋ ਗਿਆ, ਬੱਦਲ ਦੀ ਘਟਾ ਚੜ੍ਹ ਕੇ ਆਈ ਅਤੇ ਕੁਝ ਮੀਂਹ ਵੀ ਪੈਣਾ ਸ਼ੁਰੂ ਹੋ ਗਿਆ। ਜਿਹੜੇ ਗੁਰੂ ਮਹਾਰਾਜ ਦੇ ਨਾਲ ਸਾਥੀ ਗੁਰਸਿੱਖ ਮਾਈ ਭਾਈ ਸਨ, ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੌਸਮ ਖਰਾਬ ਹੋ ਰਿਹਾ ਹੈ ਅਤੇ ਆਪਾਂ ਨੂੰ ਇੱਥੇ ਹੀ ਕਿਸੇ ਨੇੜੇ ਪਿੰਡ ਦੇ ਵਿੱਚ ਡੇਰਾ ਕਰ ਲੈਣਾ ਚਾਹੀਦਾ ਹੈ, ਜਦੋਂ ਮੌਸਮ ਠੀਕ ਹੋਵੇ ਤਾਂ ਫਿਰ ਹੀ ਆਪਾਂ ਸਫ਼ਰ ਸੌਖੇ ਢੰਗ ਦੇ ਨਾਲ ਤੈਅ ਕਰ ਸਕਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਵੇਂ ਸੰਗਤ ਦੀ ਮਰਜ਼ੀ ਹੈ। ਦੋ ਗੁਰਸਿੱਖ ਗਏ ਔਰ ਉੱਥੇ ਨੇੜੇ ਇੱਕ ਪਠਾਣਾ ਦਾ ਪਿੰਡ ਸੀ ਜਿਸ ਨੂੰ ਖਾਨ ਖਾਨਾ ਕਹਿੰਦੇ ਸਨ, ਔਰ ਜਦੋਂ ਉਹ ਦੋ ਸਿੱਖ ਉਹਨਾਂ ਪਠਾਣਾ ਦੇ ਪਿੰਡ ਵਿੱਚ ਗਏ ਅਤੇ ਜਾ ਕੇ ਆਖਿਆ ਬਈ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਛ ਸਮਾਂ ਵਿਸਰਾਮ ਕਰਨਾ ਚਾਹੁੰਦੇ ਹਨ, ਕੋਈ ਤੁਹਾਡੇ ਧਰਮਸਾਲ ਹੈ, ਕੋਈ ਐਸੀ ਕੋਈ ਸਾਫ਼ ਸੁਥਰੀ ਜਗ੍ਹਾ ਹੈ ਜਿੱਥੇ ਗੁਰੂ ਮਹਾਰਾਜ ਨੂੰ ਉਤਾਰਾ ਦਿੱਤਾ ਜਾ ਸਕੇ। ਇਹ ਜਿਹੜੇ ਪਠਾਨ ਸਨ ਗੁਰੂ ਘਰ ਦੀ ਸ਼ਰਧਾ ਤੋਂ ਵੀ ਕੋਰੇ ਸਨ ਅਤੇ ਬੜੇ ਹੰਕਾਰੀ ਅਤੇ ਸ਼ਰਾਬੀ ਕਬਾਬੀ ਵੀ ਸਨ। ਇਹਨਾਂ ਨੇ ਉਸ ਵੇਲੇ ਉਹਨਾਂ ਗੁਰਸਿੱਖਾਂ ਨੂੰ ਮੰਦਾ ਚੰਗਾ ਵੀ ਬੋਲਿਆ ਤੇ ਗੁਰੂ ਮਹਾਰਾਜ ਦੀ ਸ਼ਾਨ ਦੇ ਖਿਲਾਫ ਵੀ ਕੁਛ ਗਲਤ ਸ਼ਬਦ ਆਖੇ ਤੇ ਜਦੋਂ ਗੁਰਸਿੱਖ ਮੁੜ ਕੇ ਆਏ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਇਹ ਤੇ ਪਿੰਡ ਸਾਕਤਾਂ ਦਾ ਹੈ ਔਰ ਇੱਥੇ ਆਪ ਜੀ ਦੇ ਰਹਿਣ ਦੇ ਲਈ ਕੋਈ ਜਗ੍ਹਾ ਵੀ ਨਹੀਂ ਹੈ ਤੇ ਲੋਕ ਵੀ ਬਹੁਤ ਮੰਦਾ ਚੰਗਾ ਬੋਲਦੇ ਨੇ। ਹੁਣ ਗੁਰਸਿੱਖ ਆਪਸ ਵਿੱਚ ਵਿਚਾਰ ਕਰਨ ਲੱਗੇ ਵੀ ਹੁਣ ਜਾ ਕੇ ਕਿੱਥੇ ਰਾਤ ਵਿਸਰਾਮ ਕੀਤਾ ਜਾਵੇ ਤਾਂ ਕਿਸੇ ਰਾਹੀ ਪਾਂਧੀ ਤੋਂ ਪਤਾ ਲੱਗਿਆ ਇੱਥੇ ਇੱਕ ਨੇੜੇ ਗੁਰੂ ਨਾਨਕ ਦਾ ਸਿੱਖ ਵੀ ਰਹਿੰਦਾ ਔਰ ਉਸਦਾ ਨਾਮ ਸੀ ਭਾਈ ਹੇਮਾ ਜੀ ਔਰ ਉਹ ਇਹਨਾਂ ਪਠਾਣਾਂ ਦਾ ਸਤਾਇਆ ਹੋਇਆ ਇੱਕ ਦੂਰ ਝਿੜੀ ਸੀ ਉਹਦੇ ਵਿੱਚ ਆਪਣੀ ਛੰਨ ਬਣਾ ਕੇ ਕੁੱਲੀ ਬਣਾ ਕੇ ਉੱਥੇ ਦਿਨ ਕੱਟੀ ਕਰ ਰਿਹਾ ਸੀ ਔਰ ਉਹ ਵੀ ਰਾਤ ਦਿਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਵੀ ਕਰਦਾ ਕਿ ਮਹਾਰਾਜ ਕੀ ਇਸ ਮੇਰੀ ਕੁੱਲੀ ਨੂੰ ਵੀ ਭਾਗ ਲੱਗ ਸਕਦੇ ਨੇ ਕਿ ਇੱਥੇ ਵੀ ਸਤਿਗੁਰੂ ਦੇ ਚਰਨ ਪੈ ਸਕਦੇ ਨੇ। ਆਖਰ ਉਹਦੀ ਵੀ ਸੁਣੀ ਗਈ ਕਬਹੂ ਕੇ ਸੁਣੈ ਪੁਕਾਰ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਜਿਵੇਂ ਵਾਹਿਗੁਰੂ ਦੀ ਰਜ਼ਾ ਹੈ ਸਾਨੂੰ ਉਹਦੇ ਵਿੱਚ ਹੀ ਪ੍ਰਸੰਨ ਰਹਿਣਾ ਚਾਹੀਦਾ ਹੈ ਅਤੇ ਭਾਈ ਹੇਮੇ ਦੇ ਪਾਸ ਗਏ ਨੇ ਉਹਨੂੰ ਚਾਅ ਚੜ੍ਹ ਗਿਆ ਉਹਨੂੰ ਹੁਣ ਪ੍ਰੇਮ ਦੇ ਵਿੱਚ ਇੰਨਾ ਬਾਵਰਾ ਹੋ ਗਿਆ ਉਹਨੂੰ ਇਹ ਨਾ ਸੁੱਝੇ ਮੈਂ ਗੁਰੂ ਮਹਾਰਾਜ ਨੂੰ ਕਿੱਥੇ ਬਿਠਾਵਾਂ ਅਤੇ ਇਹਨਾਂ ਨੂੰ ਕੀ ਛਕਾਵਾਂ ਕੀ ਮੈਂ ਇਹਨਾਂ ਦੀ ਸੇਵਾ ਕਰਾਂ। ਖੈਰ ਉਸਨੇ ਆਪਣੇ ਉੱਪਰ ਕੰਬਲੀ ਲਈ ਹੋਈ ਸੀ ਸਿਆਲ ਦੇ ਦਿਨ ਸਨ ਉਹੀ ਲਾ ਕੇ ਗੁਰੂ ਮਹਾਰਾਜ ਦੇ ਹੇਠਾਂ ਵਿਛਾ ਦਿੱਤੀ ਅਤੇ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਤਾਂ ਇਸ ਗਰੀਬ ਦੀ ਕੁੱਲੀ ਨੂੰ ਭਾਗ ਲਾਏ ਨੇ ਬੈਠੋ ਮੈਂ ਹੁਣ ਤੁਹਾਡੇ ਲਈ ਭੋਜਨ ਤਿਆਰ ਕਰਦਾ ਹਾਂ। ਉਸਨੇ ਆਪ ਚੱਕੀ ਪੀਸੀ ਆਟਾ ਤਿਆਰ ਕੀਤਾ ਜਿਹੋ ਜਿਹਾ ਰੁੱਖਾ ਮਿੱਸਾ ਭੋਜਨ ਸਰਿਆ ਇਸ ਨੇ ਗੁਰੂ ਮਹਾਰਾਜ ਨੂੰ ਵੀ ਛਕਾਇਆ ਅਤੇ ਸੰਗਤ ਨੂੰ ਵੀ ਛਕਾਇਆ ਅਤੇ ਗੁਰੂ ਮਹਾਰਾਜ ਨੇ ਇੱਥੇ ਹੀ ਦੀਵਾਨ ਵੀ ਸਜਾਇਆ ਅਤੇ ਸਮੂਹ ਗੁਰਸਿੱਖ ਸੰਗਤਾਂ ਨਾਲ ਹੀ ਸਨ ਅਤੇ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ ਜਿਸ ਦਾ ਤੁਸੀਂ ਹੁਣ ਅਰਥ ਵਿਚਾਰ ਸਰਵਣ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਹਜ਼ੂਰ ਕਹਿੰਦੇ ਨੇ ਭਾਈ ਜਿੱਥੇ ਵਾਹਿਗੁਰੂ ਦੇ ਪਿਆਰੇ ਮਿਲ ਬੈਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ ਔਰ ਉਹ ਜਿਹੜੇ ਅਸਥਾਨੀ ਭਾਗਾਂ ਵਾਲੇ ਹੁੰਦੇ ਹਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜੇ ਅਸਥਲ ਦਾ ਅਰਥ ਹੈ ਅਸਥਾਨ ਗਿਆਨੀ ਹਰਬੰਸ ਸਿੰਘ ਜੀ ਨੇ ਅਸਥਲ ਦਾ ਅਰਥ ਕੀਤਾ ਹੈ ਇੱਕ ਤਾਂ ਸਥਲ ਸੋਹਣੇ ਥਾਂ ਹੁੰਦੇ ਨੇ ਅਤੇ ਜਿਹੜਾ ਐੜਾ ਲੱਗਿਆ ਨਾ ਅਸਥਲ ਦਾ ਅਰਥ ਹੈ ਭਾਵੇਂ ਉਹ ਦੇਖਣ ਵਾਸਤੇ ਇੰਨੇ ਸੋਹਣੇ ਅਸਥਾਨ ਨਾ ਵੀ ਹੋਣ ਜਿੱਥੇ ਕੋਈ ਪਰਮੇਸ਼ਰ ਦੇ ਪਿਆਰੇ ਬੈਠ ਕੇ ਵਾਹਿਗੁਰੂ ਦਾ ਨਾਮ ਜਪਦੇ ਹਨ ਔਰ ਉਹ ਅਸਥਾਨ ਭਾਵੇਂ ਜੰਗਲ ਵੀ ਹੋਣ ਟਿੱਬੇ ਵੀ ਹੋਣ ਮਾਰੂ ਥਲ ਵੀ ਹੋਣ ਪਰ ਉੱਥੇ ਜੰਗਲਾਂ ਦੇ ਵਿੱਚ ਵੀ ਮੰਗਲ ਲੱਗ ਜਾਂਦੇ ਨੇ ਸੇ ਅਸਲ ਸੋਹਣ ਚੌਬਾਰੇ ਉਹਨਾਂ ਅਸਥਾਨਾਂ 'ਤੇ ਸੋਨੇ ਦੇ ਚੁਬਾਰੇ ਬਣਦੇ ਨੇ ਉੱਥੇ ਸੋਨੇ ਦੀਆਂ ਪਾਲਕੀਆਂ ਬਣਦੀਆਂ ਨੇ ਤੇ ਸੋਨੇ ਦੇ ਛਤਰ ਝੂਲਦੇ ਹਨ
ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਸੇਈ ਨਗਰ ਉਜਾੜੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੇਰੇ ਗੋਇੰਦਾ ਮੇਰੇ ਗੋਬਿੰਦ ਜੀ ਦਾ ਆਮ ਤੇ ਵਾਹਵੇ ਜਾਂ ਬੱਦੇ ਵਾਹਵੇ ਜਾਂ ਬੱਬੇ ਦੇ ਨਾਲ ਹੀ ਗੋਵਿੰਦਾ ਜਾਂ ਗੋਬਿੰਦ ਸ਼ਬਦ ਆਉਂਦਾ ਹੈ ਪਰ ਇੱਥੇ ਈੜੀ ਦੇ ਨਾਲ ਗੁਰੂ ਮਹਾਰਾਜ ਨੇ ਲਿਖਿਆ ਹੈ ਔਰ ਇਹ ਕਾਵ ਰਚਨਾ ਦੇ ਵਿੱਚ ਸ਼ੁੱਧ ਹੀ ਸਮਝਣਾ ਚਾਹੀਦਾ ਹੈ। ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦਾ ਹਜ਼ੂਰ ਕਹਿੰਦੇ ਜਿੱਥੇ ਮੇਰੇ ਗੋਬਿੰਦ ਪਿਆਰੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ ਸਹੀ ਨਗਰ ਉਜਾੜੀ ਜੀਓ ਹੇ ਪਿਆਰੇ ਜੀਓ ਉਹ ਨਗਰ ਤਾਂ ਉਜਾੜ ਹੋ ਜਾਂਦੇ ਨੇ ਔਰ ਉੱਥੇ ਬਰਬਾਦੀ ਹੁੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਇਹ ਸ਼ਬਦ ਉਚਾਰਨ ਕੀਤਾ ਉਸ ਤੋਂ ਕੁਛ ਸਮਾਂ ਬਾਅਦ ਵਿੱਚ ਜੋ ਇੱਕ ਮਹਾਨ ਅਸਚਰਜ ਘਟਨਾ ਘਟੀ ਉਹ ਇਹ ਸੀ ਇਹ ਜਿਹੜਾ ਪਠਾਣਾ ਦਾ ਪਿੰਡ ਸੀ ਔਰ ਇਹ ਉੱਜੜਿਆ ਔਰ ਇਹ ਦੁਬਾਰਾ ਪਿੰਡ ਉੱਥੇ ਆ ਕੇ ਵਸਿਆ ਜਿੱਥੇ ਭਾਈ ਹੇਮੇ ਦੀ ਕੁੱਲੀ ਸੀ ਅਤੇ ਗੁਰੂ ਮਹਾਰਾਜ ਦੇ ਚਰਨ ਪਏ ਔਰ ਉਸ ਅਸਥਾਨ 'ਤੇ ਹੁਣ ਗੁਰਦੁਆਰਾ ਛਾਪਰੀ ਸਾਹਿਬ, ਜਿਸ ਨੂੰ ਖਾਨ ਛਾਪਰੀ ਸਾਹਿਬ ਕਹਿ ਕੇ ਵੀ ਸੰਗਤਾਂ ਯਾਦ ਕਰਦੀਆਂ ਨੇ, ਇਹ ਉਸ ਅਸਥਾਨ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ, ਉਹ ਭਾਵੇਂ ਜੰਗਲ ਵੀ ਹੋਣ ਔਰ ਉਹ ਜੰਗਲਾਂ ਦੇ ਵਿੱਚ ਵੀ ਮੰਗਲ ਲੱਗ ਜਾਂਦੇ ਨੇ, ਸੋਨੇ ਦੇ ਚੁਬਾਰੇ ਅਤੇ ਸੋਨੇ ਦੇ ਗੁੰਬਦ ਅਤੇ ਸੋਨੇ ਦੇ ਕਲਸ਼ ਉੱਥੇ ਝੂਲਦੇ ਨੇ, ਅਤੇ ਜਿੱਥੇ ਮੇਰੇ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਿਆ ਜਾਂਦਾ, ਉਹ ਨਗਰ ਪਾਈ ਇੱਕ ਦਿਨ ਉਜਾੜ ਹੋ ਜਾਂਦੇ ਹਨ।
ਹਰ ਰੁਖੀ ਰੋਟੀ ਖਾਏ ਸੰਭਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਗਰੀਬੀ ਦੇ ਵਿੱਚ ਰੁੱਖੀ ਰੋਟੀ ਖਾ ਕੇ ਵੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਸਦਾ ਸ਼ੁਕਰਾਨਾ ਕਰਦੇ ਹਨ।
ਹਰ ਅੰਤਰ ਬਾਹਰ ਨਜ਼ਰ ਨਿਹਾਲੇ।
ਤੇ ਫਿਰ ਉਹ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਆਪਣੇ ਅੰਦਰ ਵੀ ਤੇ ਬਾਹਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਤੱਕਦੇ ਹਨ। ਜਦੋਂ ਸਮਾਧੀ ਵਿੱਚ ਬੈਠਦੇ ਨੇ, ਉੱਥੇ ਵੀ ਵਾਹਿਗੁਰੂ ਦੇ ਦੀਦਾਰ ਕਰਦੇ ਨੇ, ਅਤੇ ਜਦੋਂ ਉਹਨਾਂ ਦੀ ਦ੍ਰਿਸ਼ਟੀ ਬਾਹਰ ਜਾਂਦੀ ਹੈ, ਅਤੇ ਉੱਥੇ ਵੀ ਵਾਹਿਗੁਰੂ ਦੇ ਦੀਦਾਰ ਕਰਦੇ ਹਨ।
ਆਏ ਖਾਏ ਕਰੇ ਬਦ ਫੈਲੀ ਜਾਣ ਵਿਸੂ ਕੀ ਵਾੜੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੱਥੇ ਮਨਮੁਖ ਲੋਕ ਸ਼ਰਾਬਾਂ ਕਬਾਬਾਂ ਹੋਰ ਜਿਹੜੇ ਬੜੇ ਕੋਈ ਮਸਾਲੇਦਾਰ ਅਤੇ ਜਿਹੜੇ ਹੋਰ ਕਈ ਤਰ੍ਹਾਂ ਦੇ ਤਾਮਸੀ ਭੋਜਨ ਖਾ ਖਾ ਕੇ ਅਤੇ ਫਿਰ ਬਦਫੈਲੀਆਂ ਕਰਦੇ ਨੇ, ਵਿਕਾਰ ਵਿਚਾਰ ਕਰਦੇ ਨੇ, ਜਾਣ ਵਿਸੂ ਕੀ ਵਾੜੀ ਜੀਓ। ਅਤੇ ਸਮਝ ਲਓ ਉੱਥੇ ਭਾਈ ਇੱਕ ਜ਼ਹਿਰੀਲੇ ਫੁੱਲਾਂ ਦੀ ਅਤੇ ਫਲਾਂ ਦੀ ਉਹਨਾਂ ਨੇ ਵਾੜੀ ਲਾ ਰਹੇ ਨੇ, ਔਰ ਉਹਦਾ ਫਲ ਵੀ ਉਹਨਾਂ ਨੂੰ ਕੌੜਾ ਹੀ ਅਤੇ ਬੜਾ ਦੁੱਖਦਾਈ ਹੀ ਉਹਨਾਂ ਨੂੰ ਖਾਣਾ ਪਵੇਗਾ। ਹੇ ਪਿਆਰੇ ਜੀਓ,
ਸੰਤਾਂ ਸੇਤੀ ਰੰਗ ਨਾ ਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਾਖਤਾਂ ਦੀ ਹਾਲਤ ਦੱਸਦੇ ਨੇ, ਭਾਈ ਉਹ ਸੰਤਾਂ ਦੇ ਨਾਲ ਜਿਹੜੇ ਨਾਮ ਜਪਣ ਵਾਲੇ ਵਾਹਿਗੁਰੂ ਦੇ ਪਿਆਰੇ ਨੇ, ਭਾਈ ਹੇਮੇ ਵਰਗੇ, ਉਹਨਾਂ ਦੇ ਨਾਲ ਤੇ ਉਸਦਾ ਪ੍ਰੇਮ ਹੀ ਨਹੀਂ ਲੱਗਦਾ। ਭਾਵ ਜਿਹੜੇ ਸਾਖਤ ਪੁਰਸ਼ ਨੇ ਔਰ ਉਹਨਾਂ ਦਾ ਸੰਤਾਂ ਦੇ ਨਾਲ ਕਦੇ ਪ੍ਰੇਮ ਲੱਗਦਾ ਹੀ ਨਹੀਂ ਹੈ।
ਸਾਖਤ ਸੰਗ ਵਿਕਰਮ ਕਮਾਏ।
ਜਿਹੜੇ ਆਪ ਵੀ ਮਨਮੁਖ ਨੇ ਤੇ ਸਾਖਤ ਨੇ, ਉਹ ਜਿਹੜੇ ਹੋਰ ਸਾਖਤ ਨੇ, ਉਹਨਾਂ ਵਰਗੇ ਵਿਕਾਰੀ ਵਿਵਚਾਰੀ ਹੰਕਾਰੀ ਪੁਰਸ਼ ਹੁੰਦੇ ਨੇ, ਉਹਨਾਂ ਦੇ ਨਾਲ ਮਿਲ ਕੇ ਵਿਕਰਮ ਕਮਾਏ। ਵਿਕਰਮ ਦਾ ਅਰਥ ਹੈ ਖੋਟੇ ਕਰਮ, ਉਲਟੇ ਕਰਮ ਉਹ ਕਰਦੇ ਹਨ।
ਲਭ ਦੇਹ ਖੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਅਗਿਆਨੀਆਂ ਨੇ, ਉਹਨਾਂ ਮੂਰਖਾਂ ਨਾ ਸਮਝਾਂ ਨੇ, ਜਿਹੜੀ ਇਹ ਦੁਰਲੱਭ ਦੇ ਮਨੁੱਖਾਂ ਦੇ ਪ੍ਰਾਪਤ ਹੋਈ ਸੀ, ਇਹਨੂੰ ਉਹਨਾਂ ਨੇ ਵਿਅਰਥ ਗੁਆ ਲਿਆ ਹੈ। ਜੜ ਆਪਣੀ ਆਪ ਉਪਾੜੀ ਜੀਓ, ਉਹਨਾਂ ਨੇ ਜਿਹੜੀ ਆਪਣੀ ਜੜ ਸੀ ਉਹਨੂੰ ਆਪ ਹੀ ਪੱਟ ਦਿੱਤਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜਿਹੜੇ ਗਾਫਲ ਬੰਦੇ ਹੁੰਦੇ ਨੇ, ਉਹ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਦੇ ਨੇ, ਉਹ ਆਪਣੀ ਜੜ ਆਪ ਹੀ ਪੱਟ ਲੈਂਦੇ ਨੇ। ਇਹਦਾ ਮਤਲਬ ਇਹ ਹੈ, ਜਿਹੜੇ ਲੋਕ ਪੁੱਠੇ ਕੰਮ ਕਰਦੇ ਨੇ, ਵਿਕਾਰ ਵਿਚਾਰ ਕਰਦੇ ਨੇ, ਅਤੇ ਫਿਰ ਆਖਰ ਉਹ ਆਪਣੇ ਪੈਰਾਂ 'ਤੇ ਆਪ ਹੀ ਕੁਹਾੜਾ ਮਾਰਦੇ ਨੇ, ਇੱਕ ਨਾ ਇੱਕ ਦਿਨ ਉਹਨਾਂ ਦੀ ਜੜ ਪੱਟੀ ਜਾਂਦੀ ਹੈ, ਉਹ ਆਪਣੀ ਜੜ ਆਪ ਹੀ ਪੱਟ ਲੈਂਦੇ ਹਨ। ਹੇ ਪਿਆਰੇ ਜੀਓ,
ਤੇਰੀ ਸ਼ਰਨ ਮੇਰੇ ਦੀਨ ਦਿਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਦੀਨਾਂ ਅਤੇ ਗਰੀਬਾਂ 'ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੇ ਅਸੀਂ ਆਪ ਜੀ ਦੀ ਸ਼ਰਨ ਦੇ ਵਿੱਚ ਪਏ ਹਾਂ।
ਸੁਖ ਸਾਗਰ ਮੇਰੇ ਗੁਰ ਗੋਪਾਲਾ।
ਐ ਮੇਰੇ ਦੀਨ ਦਿਆਲ ਜੀ ਤੇ ਐ ਮੇਰੇ ਗੁਰੂ ਗੋਪਾਲ ਜੀ, ਸੁਖਾਂ ਦੇ ਸਾਗਰ ਵਾਹਿਗੁਰੂ ਜੀ, ਅਸੀਂ ਹੁਣ ਆਪ ਜੀ ਦੀ ਸ਼ਰਨ ਦੇ ਵਿੱਚ ਪੈ ਕੇ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਜੋਦਣੀਆਂ ਕਰ ਰਹੇ ਹਾਂ।
ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸ਼ਰਮ ਅਸਾੜੀ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਇਹ ਨਾਨਕ ਤੁਹਾਡੇ ਹੀ ਗੁਣ ਗਾਉਂਦਾ ਰਹੇ। ਹਰ ਵੇਲੇ ਅਸੀਂ ਤੁਹਾਡੇ ਹੀ ਗੁਣ ਗਾਉਂਦੇ ਰਹੀਏ। ਰਾਖੋ ਸਰਮ ਅਸਾੜੀ ਜੀਓ, ਹੇ ਪਿਆਰੇ ਪ੍ਰਭੂ ਜੀਓ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਅਤੇ ਜਿਹੜੀ ਅਸਾਡੀ ਸ਼ਰਮ ਹੈ, ਲੱਜਿਆ ਹੈ, ਇਹਨੂੰ ਤੁਸਾਂ ਹੀ ਰੱਖਣਾ ਹੈ। ਭਾਵੇਂ ਅਸੀਂ ਕਰਮਾਂ ਕਰਕੇ ਚੰਗੇ ਹਾਂ, ਮਾੜੇ ਹਾਂ, ਪਰ ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ, ਕਿਉਂਕਿ ਤੁਹਾਡਾ ਬਿਰਦ ਹੈ ਜਪ ਤਪ ਸੰਜਮ, ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੁ ਨਾਨਕ ਹਮ ਨੀਚ ਕਰਮਾਂ, ਸਰਨ ਪਰੇ ਕੀ ਰੱਖੋ ਸ਼ਰਮਾ। ਮਹਾਰਾਜ, ਸ਼ਰਨ ਪਿਆਂ ਦੀ ਲੱਜਾ ਤੁਸੀਂ ਰੱਖਣ ਵਾਲੇ ਹੋ, ਅਤੇ ਕਿਰਪਾ ਕਰੋ ਸਾਡੀ ਵੀ ਸ਼ਰਨ ਪਿਆਂ ਦੀ ਲਾਜ ਰੱਖ ਲਓ।
ਲਾਜ ਮਹੱਲਾ ਪੰਜਵਾਂ, ਚਰਨ ਠਾਕੁਰ ਕੇ ਹਿਰਦੈ ਸਮਾਣੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਗੁਰਮੁਖੋ, ਵਾਹਿਗੁਰੂ ਦੇ ਨਾਮ ਰੂਪੀ ਚਰਨ ਕਮਲ ਸਾਡੇ ਹਿਰਦੇ ਵਿੱਚ ਸਮਾ ਗਏ ਹਨ, ਹਿਰਦੇ ਵਿੱਚ ਵਸ ਗਏ ਹਨ।
ਕਲ ਕਲੇਸ਼ ਸਭ ਦੂਰ ਪਿਆਣੇ,
ਜਿਸਦਾ ਸਦਕਾ ਜਿਤਨੇ ਵੀ ਕਲਪਨਾ ਕਲੇਸ਼ ਸਨ ਉਹ ਸਾਰੇ ਦੇ ਸਾਰੇ ਦੂਰ ਪਿਆਣੇ, ਦੂਰ ਚਲੇ ਗਏ ਨੇ, ਕਿਉਂਕਿ ਜਿੱਥੇ ਵਾਹਿਗੁਰੂ ਦੇ ਚਰਨ ਆ ਕੇ ਵਸ ਜਾਂਦੇ ਨੇ ਔਰ ਉੱਥੇ ਖੁਸ਼ੀਆਂ ਅਤੇ ਖੇੜੇ ਆ ਜਾਂਦੇ ਨੇ, ਅਤੇ ਜਿੱਥੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਨਹੀਂ ਵਸਦੇ ਉੱਥੇ ਹੀ ਦੁੱਖ ਅਤੇ ਕਲੇਸ਼ ਆ ਕੇ ਘੇਰਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਦੋਂ ਵਾਹਿਗੁਰੂ ਜੀ ਦੇ ਚਰਨ ਕਮਲ ਹਿਰਦੇ ਵਿੱਚ ਵਸ ਗਏ ਤੇ ਸਾਰੇ ਕਲਾ ਕਲੇਸ਼ ਉੱਥੋਂ ਦੂਰ ਚਲੇ ਗਏ।
ਸਾਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਪਿਆਰੇ ਜੀਓ, ਜਦੋਂ ਤੋਂ ਸਾਧ ਸੰਗਤ ਦੇ ਵਿੱਚ, ਗੁਰੂ ਦੀ ਸੰਗਤ ਵਿੱਚ ਆ ਕੇ ਨਿਵਾਸ ਕੀਤਾ ਹੈ ਤੇ ਸਾਡੇ ਤੇ ਐਸੀ ਵਾਹਿਗੁਰੂ ਦੀ ਕਿਰਪਾ ਹੋਈ ਹੈ, ਸ਼ਾਂਤ ਸੁਖ ਸਹਿਜ ਤੋਂ ਉਪਜੀ, ਸਾਡੇ ਮਨ ਦੇ ਵਿੱਚ ਸ਼ਾਂਤੀ ਵਰਤ ਗਈ ਹੈ ਤੇ ਆਤਮਕ ਸੁਖ ਵੀ ਪ੍ਰਗਟ ਹੋ ਗਏ ਨੇ, ਨਾਮ ਦੀ ਸਹਿਜ ਧੁਨੀ ਵੀ ਪ੍ਰਗਟ ਹੋ ਗਈ ਹੈ। ਇਹ ਸਾਰੇ ਆਤਮਕ ਲਾਭ ਸਾਨੂੰ ਸਤਸੰਗਤ ਵਿੱਚੋਂ ਪ੍ਰਾਪਤ ਹੋਏ ਹਨ, ਹੇ ਪਿਆਰੇ ਜੀਓ।
ਲਾਗੀ ਪ੍ਰੀਤ ਨਾ ਟੂਟੈ ਮੂਲੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਸਾਡੀ ਐਸੀ ਪ੍ਰੀਤੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਈ ਹੈ, ਉਹ ਹੁਣ ਮੂਲੋਂ ਟੁੱਟਦੀ ਨਹੀਂ ਹੈ, ਭਾਵ ਐਸੀ ਪ੍ਰੀਤੀ ਲੱਗ ਗਈ ਹੈ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੱਚ ਤਨੀ, ਐਸੀ ਪੱਕੀ ਤੇ ਪੀੜੀ ਪ੍ਰੀਤ ਲੱਗੀ ਜਿਹੜੀ ਬਿਲਕੁਲ ਟੁੱਟਦੀ ਨਹੀਂ ਹੈ।
ਹਰ ਅੰਤਰ ਬਾਹਰ ਰਹਿਆ ਪਰ ਪੂਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਅੰਦਰ ਵੀ ਤੇ ਬਾਹਰ ਵੀ ਸਾਰੇ ਸੰਸਾਰ ਦੇ ਵਿੱਚ ਪਰਿਪੂਰਨ ਹੋ ਰਿਹਾ ਹੈ, ਸਾਡੀ ਉਹਦੇ ਨਾਲ ਸੱਚੀ ਸੁੱਚੀ ਪ੍ਰੀਤੀ ਲੱਗੀ ਹੈ।
ਸਿਮਰ 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 ਗੁਣ ਗਾਵਾਂ, ਕਾਟੀ ਜਮਕੀ ਫਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦਾ ਹਾਂ ਤੇ ਸਿਮਰ ਸਿਮਰ ਕੇ ਗੁਣ ਗਾਵਾਂ, ਉਸ ਵਾਹਿਗੁਰੂ ਦੇ ਗੁਣਾਂ ਨੂੰ ਵੀ ਗਾ ਰਿਹਾ ਹਾਂ। ਕਾਟੀ ਜਮਕੀ ਫਸਾ ਜੀਓ, ਹੇ ਪਿਆਰੇ ਜੀਓ, ਇਸ ਢੰਗ ਦੇ ਨਾਲ ਮੈਂ ਜਮਾ ਦੀ ਫਾਹੀ ਵੀ ਕੱਟ ਲਈ ਹੈ।
ਅੰਮ੍ਰਿਤ ਵਰਖੈ ਅਨਹਦ ਬਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਤਸੰਗਤ ਵਿੱਚ ਜਾਂਦੇ ਹਾਂ ਉੱਥੇ ਅੰਮ੍ਰਿਤ ਬਾਣੀ ਦੀ, ਅਨਹਦ ਬਾਣੀ ਦੀ ਅੰਮ੍ਰਿਤ ਰੂਪ ਵਰਖਾ ਹੁੰਦੀ ਹੈ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਵੀ ਗੁਰਮੁਖੋ, ਜੋ ਗੁਰਬਾਣੀ ਦਾ ਪਾਠ ਕਰਨਾ ਹੈ ਇਹ ਇੱਕ ਜ਼ਿਮੀਂਦਾਰ ਦਾ ਖੂਹ ਵਾਂਗ ਇਹਦਾ ਅਸਰ ਹੁੰਦਾ ਹੈ। ਜਦੋਂ ਵੀ ਜ਼ਿਮੀਂਦਾਰ ਨੂੰ ਲੋੜ ਮਹਿਸੂਸ ਹੁੰਦੀ ਹੈ ਉਹ ਖੂਹ ਦੇ ਨਾਲ ਆਪਣੀ ਖੇਤੀ ਨੂੰ ਸਿੰਜ ਲੈਂਦਾ ਹੈ, ਅਤੇ ਜਿਹੜਾ ਸੰਗਤ ਵਿੱਚ ਬੈਠ ਕੇ ਕੀਰਤਨ ਸੁਣਨਾ ਹੈ ਇਹ ਮਾਨੋ ਛੜਾਕੇ ਦਾ ਮੀਂਹ ਹੈ, ਮੋਹਲੇ ਤਾਰ ਮੀਂਹ ਹੈ, ਅਤੇ ਜਿਹੜੀ ਗੁਰਬਾਣੀ ਦੀ ਕਥਾ ਹੈ ਇਹ ਝੜੀ ਦਾ ਮੀਂਹ ਹੈ। ਚਿਮਚਿਮ ਵਰਸੈ ਅੰਮ੍ਰਿਤ ਤਾਰਾ, ਮਨ ਪੀਵਿਆ ਸੁਣ ਸ਼ਬਦ ਵਿਚਾਰਾ। ਹਜ਼ੂਰ ਕਹਿੰਦੇ ਅੰਮ੍ਰਿਤ ਵਰਖੈ ਅਨਹਦ ਬਾਣੀ, ਸਤਸੰਗਤ ਦੇ ਵਿੱਚ ਇਹ ਅਨਹਦ ਬਾਣੀ ਦਾ ਅੰਮ੍ਰਿਤ ਵਰਸ ਰਿਹਾ ਹੈ।
ਮਨ ਤਨ ਅੰਤਰ ਸਾਤ ਸਮਾਣੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਅੰਮ੍ਰਿਤ ਬਾਣੀ ਦੀ ਵਰਖਾ ਦੇ ਨਾਲ ਸਾਡੇ ਮਨ ਅੰਦਰ ਵੀ ਤੇ ਸਾਡੇ ਤਨ ਸਰੀਰ ਦੇ ਅੰਦਰ ਵੀ ਸ਼ਾਂਤੀ ਸਮਾ ਗਈ ਹੈ, ਸ਼ਾਂਤੀ ਵਸ ਗਈ ਹੈ।
ਤ੍ਰਿਪਤ ਅਘਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਤਿਗੁਰੂ ਨੇ ਸਾਨੂੰ ਇਹ ਦਿਲਾਸਾ ਦਿੱਤਾ ਹੈ ਵੀ ਇਹ ਜਿਹੜੀ ਤੁਹਾਨੂੰ ਦਾਤ ਮਿਲੀ ਹੋਈ ਹੈ ਇਹ ਕਦੇ ਮੁੱਕਣ ਵਾਲੀ ਨਹੀਂ ਹੈ। ਖਾਵੇ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਤ੍ਰਿਪਤ ਗਾਏ ਰਹੇ ਜਨ ਤੇਰੇ, ਹੇ ਵਾਹਿਗੁਰੂ ਜੀ ਜਿਹੜੇ ਤੁਹਾਡੇ ਜਨ ਦਾਸ ਨੇ ਉਸ ਨਾਮ ਬਾਣੀ ਦੇ ਅੰਮ੍ਰਿਤ ਰੂਪ ਭੋਜਨ ਨੂੰ ਛੱਕ ਕੇ ਮਨ ਕਰਕੇ ਵੀ, ਤਨ ਕਰਕੇ ਵੀ, ਆਤਮਾ ਕਰਕੇ ਵੀ ਤ੍ਰਿਪਤ ਹੋ ਰਹੇ ਨੇ। ਇਹਨਾਂ ਦੀਆਂ ਸਾਰੀਆਂ ਭੁੱਖਾਂ ਲਹਿ ਗਈਆਂ ਨੇ। ਇਹ ਐਸੀ ਸਤਿਗੁਰੂ ਨੇ ਕਿਰਪਾ ਕੀਤੀ ਤੇ ਸਤਿਗੁਰੂ ਨੇ ਮਹਾਨ ਦਿਲਾਸਾ ਵੀ ਦਿੱਤਾ, ਸਾਨੂੰ ਆਸ਼ਵਾਸਨ ਕੀਤਾ ਹੈ ਪਿਆਰੇ ਜੀਓ।